SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਆਉਣ ਵਾਲੇ ਦਿਨਾਂ ਵਿੱਚ ਵਿਕਟੋਰੀਆ ਲਈ ਭਿਆਨਕ ਮੀਂਹ ਅਤੇ ਹੜ੍ਹ ਦੀ ਚੇਤਾਵਨੀ ਜਾਰੀ। ਆਸਟ੍ਰੇਲੀਆ ਦੇ ਦੋ ਵੱਖੋ ਵੱਖਰੇ ਹਵਾਈ ਅੱਡਿਆਂ 'ਤੇ ਸੁਰੱਖਿਆ ਉਲੰਘਣਾ ਦੀ ਖਬਰ। ਅਤੇ ਖੇਡਾਂ ਵਿੱਚ ਭਾਰਤ ਨੇ ਪਰਥ ਵਿੱਚ ਹੋਏ ਆਪਣੇ ਪਹਿਲੇ ਅਭਿਆਸ ਮੈਚ ਵਿੱਚ ਪੱਛਮੀ ਆਸਟ੍ਰੇਲੀਆ ਨੂੰ 13 ਦੌੜਾਂ ਨਾਲ ਹਰਾਇਆ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਆਉਣ ਵਾਲੇ ਦਿਨਾਂ ਵਿੱਚ ਵਿਕਟੋਰੀਆ ਦੇ ਕੁਝ ਹਿੱਸਿਆਂ ਵਿੱਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਨਹਿਰੀ ਖੇਤਰਾਂ ਦੇ ਨੇੜੇ ਰਹਿਣ ਵਾਲੇ ਭਾਈਚਾਰਿਆਂ ਲਈ ਤੂਫਾਨ ਅਤੇ ਲਗਾਤਾਰ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਬਿਊਰੋ ਦੇ ਸੀਨੀਅਰ ਬੁਲਾਰੇ ਕੇਵਿਨ ਪਾਰਕਿਨ ਦਾ ਕਹਿਣਾ ਹੈ ਕਿ ਸੂਬੇ ਭਰ ਵਿੱਚ ਲਗਭਗ 20 ਤੋਂ 50 ਮਿਲੀਮੀਟਰ ਦੇ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ। ਕਈ ਨਦੀਆਂ ਲਈ ਪਹਿਲਾਂ ਹੀ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ। ਸਟੇਟ ਐਮਰਜੈਂਸੀ ਸਰਵਿਸਿਜ਼ ਇਹ ਵੀ ਸਿਫਾਰਿਸ਼ ਕਰ ਰਹੀ ਹੈ ਕਿ ਵਿਕਟੋਰੀਆ ਦੇ ਲੋਕ ਇਸ ਹਫ਼ਤੇ ਦੇ ਅੰਤ ਵਿੱਚ ਨਦੀਆਂ ਦੇ ਨੇੜੇ ਕੈਂਪਿੰਗ ਕਰਨ ਜਾਂ ਰਾਜ ਦੇ ਉੱਤਰੀ ਹਿੱਸਿਆਂ ਵਿੱਚ ਗੱਡੀ ਚਲਾਉਣ ਤੋਂ ਪਰਹੇਜ਼ ਕਰਨ। ਇਸ ਬਾਬਤ ਪ੍ਰੀਮੀਅਰ ਡੈਨੀਅਲ ਐਂਡਰਿਊਸ ਨੇ ਵੀ ਆਪਣਾ ਬਿਆਨ ਜਾਰੀ ਕੀਤਾ ਹੈ।
We know that our catchments are full. We know that we've had record rainfall to this point, and the ground is absolutely sodden. So even a minor amount of rain would be a risk in terms of flooding, but it's not a minor rain event that we are forecasting. It'll be significant rainfall in certain parts of the state, and that'll pose a flooding risk to communities in lots of different places.
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸ ਦਾ ਪਹਿਲਾ ਬਜਟ ਆਸਟ੍ਰੇਲੀਆ ਦੀ ਆਲਮੀ ਆਰਥਿਕਤਾ ਦੀ ਸਥਿਤੀ ਤੋਂ ਬਹੁਤ ਪ੍ਰਭਾਵਿਤ ਹੋਵੇਗਾ। ਖਜ਼ਾਨਚੀ ਜਿਮ ਚਾਲਮਰਜ਼ US ਫੈਡਰਲ ਰਿਜ਼ਰਵ ਦੇ ਚੇਅਰਮੈਨ ਦੇ ਨਾਲ ਨਾਲ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਨੇਤਾਵਾਂ ਅਤੇ ਸੰਯੁਕਤ ਰਾਜ ਕੈਨੇਡਾ, UK, ਭਾਰਤ ਅਤੇ ਕੋਰੀਆ ਦੇ ਉਹਨਾਂ ਦੇ ਹਮਰੁਤਬਾ ਨਾਲ ਗੱਲਬਾਤ ਕਰਨ ਲਈ ਅੱਜ ਰਾਤ ਆਸਟ੍ਰੇਲੀਆ ਤੋਂ ਰਵਾਨਾ ਹੋਣਗੇ। ਖਜ਼ਾਨਚੀ ਦਾ ਕਹਿਣਾ ਹੈ ਕਿ ਇਹ ਯਾਤਰਾ ਉਹਨਾਂ ਨੂੰ ਉਹ ਜਾਣਕਾਰੀ ਪ੍ਰਦਾਨ ਕਰੇਗੀ ਜਿਸ ਦੀ ਆਸਟ੍ਰੇਲੀਅਨ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਸਖ਼ਤ ਲੋੜ ਹੈ।
It's an opportunity to take the temperature of the deteriorating global economy to properly understand what it means for us as the government puts the finishing touches on the budget.
ਰੂਸ ਨੇ ਸੰਯੁਕਤ ਰਾਸ਼ਟਰ ਦੁਆਰਾ ਇੱਕ ਮਤੇ 'ਤੇ ਗੁਪਤ ਮਤਦਾਨ ਨਾ ਕਰਵਾਉਂਦੇ ਫੈਸਲੇ 'ਤੇ ਗੁੱਸੇ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜੋ ਕਿ ਮਾਸਕੋ ਦੁਆਰਾ ਯੂਕਰੇਨੀ ਖੇਤਰ ਨੂੰ ਆਪਣੇ ਨਾਲ ਸ਼ਾਮਲ ਕਰਨ ਦੀ ਨਿੰਦਾ ਕਰਦਾ ਹੈ। ਜਨਰਲ ਅਸੈਂਬਲੀ ਨੇ ਮਤੇ 'ਤੇ ਜਨਤਕ ਵੋਟ ਦੇ ਹੱਕ ਵਿੱਚ 13-7 ਵੋਟ ਦਿੱਤੇ ਨੇ, ਜੋ ਕਿ ਰਾਜਾਂ ਨੂੰ ਰੂਸ ਦੇ ਜਨਮਤ ਸੰਗ੍ਰਹਿ ਨੂੰ ਮਾਨਤਾ ਨਾ ਦੇਣ ਅਤੇ ਡੋਨੈਟਸਕ, ਲੁਹਾਨਸਕ, ਖੇਰਸਨ ਅਤੇ ਜ਼ੈਪੋਰੀਜ਼ੀਆ ਖੇਤਰਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਦਾ ਵਿਰੋਧ ਕਰਦੇ ਨੇ। ਰੂਸ ਨੇ ਦਲੀਲ ਦਿੱਤੀ ਸੀ ਕਿ ਪੱਛਮੀ ਵਕਾਲਤ ਦੇ ਕਾਰਨ ਇੱਕ ਗੁਪਤ ਮਤਦਾਨ ਦੀ ਲੋੜ ਸੀ ਅਤੇ ਦਾਅਵਾ ਕੀਤਾ ਕਿ ਇਸ ਨਾਲ ਦੇਸ਼ਾਂ ਲਈ ਜਨਤਕ ਤੌਰ 'ਤੇ ਆਪਣੀਆਂ ਸਥਿਤੀਆਂ ਦਾ ਪ੍ਰਗਟਾਵਾ ਕਰਨਾ ਮੁਸ਼ਕਲ ਹੋ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਵਰਸੀਲੀ ਨਬਿੰਜ਼ੀਆ ਨੇ ਇਸ ਫੈਸਲੇ ਨੂੰ ਇੱਕ ਅਪਰਾਧਕ ਧੋਖਾਧੜੀ ਕਰਾਰ ਦਿੱਤਾ ਹੈ।
Нам не дали слово по порядку ведения заседания.
We were not given the floor and the point of order. Our statement was distorted. And what is being done now is deprive the members of the United Nations of the right to express their opinion.
Это беспрецедентная манипуляция.
ਲੇਸੋਥੋ ਦੀਆਂ ਰਾਸ਼ਟਰੀ ਚੋਣਾਂ ਵਿੱਚ ਡਾਇਮੰਡ ਮੈਗਨੇਟ ਦੀ ਅਗਵਾਈ ਵਾਲੀ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਨੇ, ਪਰ ਬਹੁਮਤ ਹਾਸਲ ਕਰਨ ਤੋਂ ਨਾਕਾਮਯਾਬ ਰਹੀ ਹੈ। ਅਮੀਰ ਕਾਰੋਬਾਰੀ ਸੈਮ ਮੇਟਾਕਾਰਨੀ ਦੁਆਰਾ ਮਾਰਚ ਵਿੱਚ ਬਣਾਈ ਗਈ ਰੈਵੋਲਿਊਸ਼ਨ ਫੋਰ ਪ੍ਰੋਸਪੈਰਿਟੀ RFP ਪਾਰਟੀ ਨੂੰ ਹੁਣ ਦੱਖਣੀ ਅਫਰੀਕੀ ਰਾਜ ਦੀ 120 ਮੈਂਬਰੀ ਪਾਰਲੀਮੈਂਟ ਨੂੰ ਕੰਟਰੋਲ ਕਰਨ ਲਈ ਦੂਜੇ ਸਮੂਹਾਂ ਨਾਲ ਸਾਂਝੇਦਾਰੀ ਕਰਨ ਦੀ ਲੋੜ ਹੋਵੇਗੀ। ਜੇਕਰ ਪਾਰਟੀ ਗੱਠਜੋੜ ਬਣਾਉਣ ਵਿੱਚ ਸਫਲ ਹੋ ਜਾਂਦੀ ਹੈ ਤਾਂ ਇਹ 5 ਸਾਲਾਂ ਤੋਂ ਵੱਧ ਸਮੇਂ ਵਿੱਚ ਲੇਸੋਥੋ ਵਿੱਚ ਪਹਿਲੀ ਵਾਰ ਸਰਕਾਰ ਬਦਲਣ ਦਾ ਰਾਹ ਪੱਧਰਾ ਕਰੇਗੀ। ਮੌਜੂਦਾ ਗਵਰਨਿੰਗ ਪਾਰਟੀ ਆਲ ਬੇਸੋਥੋ ਕਨਵੈਨਸ਼ਨ ਦੇ ਅਧੀਨ ਸਾਲਾਂ ਤੋਂ ਰਾਜਨੀਤਿਕ ਅਸਥਿਰਤਾ ਨਾਲ ਦੇਸ਼ ਪ੍ਰਭਾਵਿਤ ਹੋਇਆ ਹੈ। ਉਧਰ ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਲਾਭ ਹਾਸਲ ਕਰਨ ਦੀ ਉਮੀਦ ਨਹੀਂ ਕਰ ਸਕਦਾ, ਕਿਉਂਕਿ ਕੋਰੀਆਈ ਪ੍ਰਾਇਦੀਪ 'ਤੇ ਤਣਾਅ ਵੱਧ ਰਿਹਾ ਹੈ। ਦੇਸ਼ ਨੇ ਆਪਣੇ ਦੱਖਣੀ ਗੁਆਂਢੀ 'ਤੇ ਹਮਲਾ ਕਰਨ ਦੀ ਆਪਣੀ ਸਮਰੱਥਾ ਨੂੰ ਵਧਾਉਣਾ ਜਾਰੀ ਰੱਖਿਆ ਹੈ। ਰਾਸ਼ਟਰਪਤੀ ਯੂਨ ਸੁੰਗਿਓ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਪਰਮਾਣੂ ਵਿਕਾਸ ਨਾਲ ਨਾ ਸਿਰਫ ਕੋਰੀਆ ਬਲਕਿ ਪੂਰੀ ਦੁਨੀਆ ਨੂੰ ਖਤਰਾ ਬਣਿਆ ਹੋਇਆ ਹੈ। ਉਸਨੇ ਕਿਹਾ ਕਿ ਉਸਦਾ ਮੰਨਣਾ ਹੈ ਕਿ ਪਰਮਾਣੂ ਹਥਿਆਰਾਂ ਨਾਲ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਆਸਟ੍ਰੇਲੀਆ ਵਿੱਚ ਦੇਸ਼ ਦੇ ਚੋਟੀ ਦੇ ਵਿਗਿਆਨੀਆਂ ਨੇ ਆਸਟ੍ਰੇਲੀਆ ਦੇ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਆਰਥਿਕਤਾ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਇੱਕ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਕਾਮਨਵੈਲਥ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ ਆਰਗਨਾਈਜੇਸ਼ਨ CSIRO ਦਾ ਕਹਿਣਾ ਹੈ ਕਿ ਉਹਨਾਂ ਦੀ $90 million ਦੀ ਯੋਜਨਾ ਆਸਟ੍ਰੇਲੀਆ ਦੇ ਖੇਤਰਾਂ ਅਤੇ ਘੱਟ ਨਿਕਾਸ ਵਾਲੇ ਉਦਯੋਗਾਂ ਦੇ ਸੰਚਾਲਨ ਲਈ ਘੱਟ ਨਿਕਾਸ ਦੇ ਤਰੀਕੇ ਤੇਜ਼ ਕਰਨ ਵਿੱਚ ਸਹਾਇਤਾ ਕਰੇਗੀ। CSIRO ਦੇ ਬੌਸ ਲੈਰੀ ਮਾਰਸ਼ਲ ਦਾ ਕਹਿਣਾ ਹੈ ਕਿ ਇੱਕ ਉਦਾਹਰਣ ਵਜੋਂ ਸੀਵੀਡ ਤੋਂ ਪਸ਼ੂਆਂ ਲਈ ਫੀਡ ਬਣਾ ਕੇ ਹਾਨੀਕਾਰਕ ਮਿਥੇਨ ਦੇ ਨਿਕਾਸ ਨੂੰ ਘਟਾਉਣਾ ਅਤੇ ਵਾਤਾਵਰਣ ਵਿੱਚੋਂ ਕਾਰਬਨ ਨੂੰ ਬਾਹਰ ਕੱਢਣ ਵਾਲੀਆਂ ਤਕਨੀਕਾਂ ਦਾ ਵਿਕਾਸ ਕਰਨਾ ਹੈ। ਨੈੱਟ ਜ਼ੀਰੋ ਮਿਸ਼ਨ ਲਈ ਉਦਯੋਗਿਕ ਡੀਕਾਰਬਨਾਈਜੇਸ਼ਨ ਲੀਡ ਵਾਰਨ ਫਲੇਂਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਤਬਦੀਲੀ ਕਰਨ ਦੇ ਮੌਕੇ ਨੂੰ ਗਵਾਉਣਾ ਬਰਦਾਸ਼ਤ ਨਹੀਂ ਕਰ ਸਕਦਾ।
Mission, we are trying to focus on what is really important, what is really going to enable a transition in Australia, and that is helping to position our regions and our very important industries for long-term prosperity and growth as the world transitions to net zero.
ਕੁਈਨਜ਼ਲੈਂਡ ਵਿੱਚ ਆਸਟ੍ਰੇਲੀਆ ਦਾ ਬਾਇਓਸਿਕਿਉਰਿਟੀ ਪ੍ਰੋਗਰਾਮ ਅੱਜ ਸੈਨੇਟ ਦੀ ਜਾਂਚ ਦਾ ਕੇਂਦਰ ਰਿਹਾ। ਰੌਕਹੈਂਪਟਨ ਵਿੱਚ ਆਪਣੀ ਬੈਠਕ ਦੌਰਾਨ ਜਾਂਚ ਨੇ ਫੁੱਟ ਐਂਡ ਮਾਊਥ ਬਿਮਾਰੀ ਨੂੰ ਦੂਰ ਰੱਖਣ ਲਈ ਆਸਟ੍ਰੇਲੀਆ ਦੇ ਯਤਨਾਂ ਬਾਰੇ ਚਿੰਤਾਵਾਂ ਦਾ ਜ਼ਿਕਰ ਕੀਤਾ। ਸੈਨੇਟਰ ਸੂਜ਼ਨ ਮੈਕਡੋਨਲਡ ਨੇ ਜਾਂਚ ਨੂੰ ਦੱਸਿਆ ਹੈ ਕਿ ਸਬੂਤ ਆਸਟ੍ਰੇਲੀਆ ਦੀ ਬਾਇਓਸਿਕਿਉਰਿਟੀ ਪ੍ਰਣਾਲੀ ਦੇ ਮਜ਼ਬੂਤ ਹੋਣ ਦੇ ਦਾਅਵਿਆਂ ਦਾ ਸਮਰਥਨ ਨਹੀਂ ਕਰਦੇ। ਪਰ ਮੀਟ ਐਂਡ ਲਾਈਫ ਸਟੋਕ ਆਸਟ੍ਰੇਲੀਆ ਦੇ ਮੈਨੇਜਿੰਗ ਡਾਇਰੈਕਟਰ ਜੇਸਨ ਸਟਰੋਂਗ ਦਾ ਕਹਿਣਾ ਹੈ ਕਿ ਉਦਯੋਗ ਨੇ ਹੁਣ ਤੱਕ ਵਧੀਆ ਸਹਿਯੋਗ ਕੀਤਾ ਹੈ।
It's not unnecessarily concern and create panic, but absolutely let's go as hard as we possibly can to continue to improve what we have. And I think that's the lesson. And we can do that without creating unnecessary concern. I think that's the balance we've got to try and strike.
ਅੱਜ ਮੰਗਲਵਾਰ 11 ਅਕਤੂਬਰ ਨੂੰ ਆਸਟ੍ਰੇਲੀਆ ਦੇ ਦੋ ਵੱਡੇ ਹਵਾਈ ਅੱਡਿਆਂ 'ਤੇ ਸੁਰੱਖਿਆ ਉਲੰਘਣਾ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਡੀਲੇਟ ਹਵਾਈ ਅੱਡੇ 'ਤੇ ਸੁਰੱਖਿਆ ਉਪਕਰਨਾਂ ਦਾ ਇੱਕ ਹਿੱਸਾ ਫੇਲ ਹੋ ਜਾਣ ਤੋਂ ਬਾਅਦ ਯਾਤਰੀਆਂ ਨੂੰ ਟਰਮੀਨਲ ਨੂੰ ਖਾਲੀ ਕਰਨ ਅਤੇ ਦੁਬਾਰਾ ਜਾਂਚ ਕਰਨ ਲਈ ਮਜਬੂਰ ਕੀਤਾ ਗਿਆ। ਹਵਾਈ ਅੱਡੇ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਵਰਤਮਾਨ ਵਿੱਚ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਬਾਅਦ ਹੋਈ ਉਲੰਘਣਾ ਦੀ ਜਾਂਚ ਕਰ ਰਿਹਾ ਹੈ। ਐਡੀਲੇਡ ਹਵਾਈ ਅੱਡੇ 'ਤੇ ਇਹ ਸਥਿਤੀ ਅੱਜ ਮੈਲਬਨ ਦੇ ਟਲਾਮਰੀਨ ਹਵਾਈ ਅੱਡੇ 'ਤੇ ਹੋਈ ਸੁਰੱਖਿਆ ਉਲੰਘਣਾ ਤੋਂ ਬਾਅਦ ਸਾਹਮਣੇ ਆਈ ਹੈ, ਜਿੱਥੇ ਕਿ ਸੁਰੱਖਿਆ ਉਲੰਘਣਾ ਵਾਪਰਨ ਤੋਂ ਬਾਅਦ ਫੈਡਰਲ ਪੁਲਿਸ ਵੱਲੋਂ ਟਰਮੀਨਲ ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਟੇਕ ਆਫ ਲਈ ਤਿਆਰ ਜਹਾਜ਼ ਤੋਂ ਯਾਤਰੀਆਂ ਨੂੰ ਉਤਰਨ ਅਤੇ ਦੁਬਾਰਾ ਜਾਂਚ ਕਰਾਉਣ ਦਾ ਆਦੇਸ਼ ਦਿੱਤਾ ਗਿਆ। ਅਤੇ ਹੁਣ ਵੇਲਾ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਭਾਰਤੀ ਕ੍ਰਿਕਟ ਟੀਮ, ਜੋ ਕਿ ਪਿਛਲੇ 3 ਦਿਨਾਂ ਤੋਂ WACA ਵਿੱਚ ਆਪਣਾ ਅਭਿਆਸ ਕਰ ਰਹੀ ਹੈ, ਨੇ ਆਪਣੇ ਨਿਰਧਾਰਤ ਅਭਿਆਸੀ ਮੈਚ ਦੌਰਾਨ 20 ਓਵਰਾਂ ਵਿੱਚ 6 ਵਿਕਟਾਂ ਗਵਾ ਕੇ 158 ਦੌੜਾਂ ਬਣਾਈਆਂ ਅਤੇ WACA 11 ਨੂੰ 20 ਓਵਰਾਂ ਵਿੱਚ 8 ਵਿਕਟਾਂ ਲੈ ਕੇ 145 ਦੌੜਾਂ 'ਤੇ ਪਛਾੜ ਦਿੱਤਾ। ਕਪਤਾਨ ਰੋਹਿਤ ਸ਼ਰਮਾ ਦੇ ਨਿਯਮਿਤ ਸਾਥੀ KL ਰਾਹੁਲ ਦੀ ਥਾਂ ਰਿਸ਼ਭ ਪੰਟ ਨੇ ਪਾਰੀ ਦੀ ਸ਼ੁਰੂਆਤ ਕੀਤੀ। ਸੂਰਿਆ ਕੁਮਾਰ ਯਾਦਵ ਨੇ 35 ਗੇਂਦਾਂ 'ਤੇ 52 ਦੌੜਾਂ ਦੀ ਇੱਕ ਸ਼ਾਨਦਾਰ ਪਾਰੀ ਖੇਡੀ। ਬਾਕੀ ਖਿਡਾਰੀ ਜਿਨ੍ਹਾਂ ਨੇ ਇਸ ਅਭਿਆਸੀ ਮੈਚ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ, ਉਹਨਾਂ ਵਿੱਚ ਆਲਰਾਊਂਡਰ ਹਾਰਦਿਕ ਪਾਂਡਿਆ ਦਾ ਨਾਮ ਸ਼ਾਮਲ ਹੈ, ਜਿਸ ਨੇ ਕਿ 20 ਗੇਂਦਾਂ 'ਤੇ 27 ਦੌੜਾਂ ਬਣਾਈਆਂ। ਦੀਪਕ ਹੁੱਡਾ, ਜੋ ਕਿ ਹਾਲ ਹੀ ਵਿੱਚ 60 ਤੋਂ ਉਭਰਿਆ ਹੈ, ਨੇ 3 ਨੰਬਰ 'ਤੇ 14 ਗੇਂਦਾਂ ਵਿੱਚ 22 ਦੌੜਾਂ ਬਣਾਈਆਂ, ਜਦਕਿ ਅਰਸ਼ਦੀਪ ਸਿੰਘ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਚ ਦਾ ਸਰਬੋਤਮ ਭਾਰਤੀ ਗੇਂਦਬਾਜ਼ ਰਿਹਾ। ਭਾਰਤ ਦਾ ਅਗਲਾ ਅਭਿਆਸ ਮੈਚ ਹੁਣ 13 ਅਕਤੂਬਰ ਨੂੰ ਹੋਵੇਗਾ, ਜਿਸ ਤੋਂ ਪਹਿਲਾਂ ਟੀਮ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਖਿਲਾਫ਼ 2 ਅਧਿਕਾਰਤ T20 ਵਿਸ਼ਵ ਕੱਪ ਅਭਿਆਸ ਮੈਚਾਂ ਲਈ ਬ੍ਰਿਸਬੇਨ ਜਾਵੇਗੀ। ਅਤੇ ਹੁਣ ਸਮਾਂ ਹੋ ਰਿਹਾ ਹੈ ਮੁਦਰਾ ਦੀ ਦਰ ਜਾਣਨ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 51 ਰੁਪਏ 62 ਪੈਸੇ, ਪਾਕਿਸਤਾਨ ਦੇ 135 ਰੁਪਏ 99 ਪੈਸੇ ਅਤੇ ਅਮਰੀਕਾ ਦੇ 62 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਧੁੱਪ ਚੜੀ ਰਹੇਗੀ, ਤਾਪਮਾਨ ਵੱਧੋ ਵੱਧ 21 ਡਿਗਰੀ, ਐਡੀਲੇਟ ਥੋੜੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ ਵੱਧੋ ਵੱਧ 17 ਡਿਗਰੀ, ਮੈਲਬਰਨ ਮੀਂਹ ਵਿੱਚ ਵਾਧਾ ਹੋਵੇਗਾ, ਤਾਪਮਾਨ ਵੱਧੋ ਵੱਧ 21 ਡਿਗਰੀ, ਹੋਬਾਰਟ ਥੋੜੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ ਵੱਧ ਤੋਂ ਵੱਧ 20 ਡਿਗਰੀ, ਕੈਨਬਰਾ, ਸਿਡਨੀ ਅਤੇ ਬ੍ਰਿਸਬਨ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 20, 21 ਅਤੇ 24 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।